गावै है चित गुप्त लिख जान है लिख लिख धर्म विचारे।
साहिब सतगुरु सच्चे पातशाह फरमाउंदे ने गावै है चित गुप्त लिख जान है। चित गुप्त जिहड़े चित्तर गुप्त ने, जिहड़े हर जीव दे लेखे नूं लिखणा जाणदे ने, जिन्हां नूं हर जीव दा पता है उसने की कर्म कीते ने। चित्तर गुप्त ये भी वाहिगुरु दे जस नूं गाउंदे ने। चित्तर गुप्त बारे ग्रंथां दे विच इह गल लिखी मिलदी है, जदों ब्रह्मा ने सृष्टि पैदा कीती, बहुत सारे जीवां दे शरीर ते आकार बनाए ते मनुख सृष्टि की रचना भी कीती, ते वह फिक्र विच पै गया कि हुण जितनी ये सृष्टि पैदा कीती है, इन्हां दे कर्मां दी विचार, इन्हां दे कर्मां दा लेखा जोखा कौन करेगा। उस वेले अकाल पुरख वाहिगुरू ने दो शक्तियां नूं प्रगट कीता, जिन्हां दा नाम चित्तर गुप्त शास्त्र दे विच लिखिया मिलदा है। इहदा मतलब यह है भी चित्तर गुप्त वह दो शक्तियां ने जिहड़ियां असी जो भी कम करदे हां ते उहनूं नाल दी नाल गुप्त लिखी जांदियां ने, चंगा करदे हां माड़ा करदे हां। और इन्हां बारे ये भी कुछ दानियां ने ख्याल किया है कि हर जीव के सज्जे खब्बे मोढ़े ते ये दोवें शक्तियां बैठिया ने। असी जो भी दिने करते हाँ उन्हां नूं चित्तर लिखता है, जो कोई रात विच कम करते उन्हूं गुप्त लिखी जांदे, क्योंकि रात हनेरा गुप्त हुंदा है ना। दिन दे कीते कम्मां नूं चित्तर लिखता है ते रात दे कीते कम्मां नूं गुप्त लिखी जा रहा है। गावै है चित गुप्त लिख जाना है। जिहड़े चित्तर गुप्त ने हर जीव का लेखा लिखते ने, ते जिन्हां नूं हर जीव के कर्मां दे बारे पता है वह भी वाहिगुरु के जस नूं गाउंदे ने। लिख लिख धर्म विचारे, ते धर्म का अर्थ है धर्मराज। वह अगे इन्हां दे हिसाब नूं लिख लिख के फिर उन्हां दी विचार करदा है भी किस जीव के किहो जे कम कीते ने, ते उन्हां दी विचार करके फिर उन्हां नूं उन्हां दे अनुसार फल भी दिंदा है। किसे नूं स्वर्गां विच भेज दिंदा है, किसे नूं नरकां दे विच भेज दिंदा है, किसे नूं किसे जून दे विच भेज दिंदा है, किसे नूं किसे पासे भेज दिंदा है। इउं उह जिहड़े चित्तर गुप्त ने जिहड़े हर जीव दा कर्मां दा लेखा लिखदे ने ते हर कर्म नूं जाणदे ने, ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ।
ਗਾਵੇ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ।
ਮਹਾਰਾਜ ਹੋਰ ਕੌਣ ਕੌਣ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ ਉੱਥੇ? ਹਜ਼ੂਰ ਕਹਿੰਦੇ ਗਾਵੇ ਹੈ ਈਸ਼ਰ ਬਰਮਾ ਦੇਵੀ। ਈਸ਼ਰ ਦਾ ਅਰਥ ਹੈ ਸ਼ਿਵ ਜੀ, ਜਿਸ ਨੂੰ ਸ਼ੰਕਰ, ਭੋਲਾਨਾਥ, ਮਹਾਂਦੇਵ ਵੀ ਕਹਿੰਦੇ ਨੇ, ਅਤੇ ਬ੍ਰਹਮਾ ਇਹ ਸ੍ਰਿਸ਼ਟੀ ਦਾ ਕਰਤਾ ਦੇਵਤਾ ਮੰਨਿਆ ਹੈ। ते देवी का अर्थ इत्थे किसे विद्वान ने विष्णु भी किया, क्योंकि तीन देवते मुख ने, ब्रह्मा विष्णु शिवजी। ईश्वर शिवजी, ब्रह्मा ते देवी का अर्थ उन्हां देवतियां का पूज विष्णु देवता। ये भी सारे वाहिगुरु के जस नूं गाउंदे ने। हुण इत्थे ये गल स्पष्ट हो गई भी वह अकाल पुरख वाहिगुरू की हस्ती इन्हां देवी देवतियां तो भी बहुत उच्ची है। हजूर ने अगे चल के भी यह गल स्पष्ट कीती है, एका माई जुगत वी आई तीन चेले परवान, एक संसारी एक भंडारी एक लाए दीवान, जिव तिस पावै तिवै चलावै जिव होवै फुरमान, ओह वेख्या उन्हां नजर न आवै बहुता इहो विडाण। ਹਜ਼ੂਰ ਕਹਿੰਦੇ ਇਹ ਇੱਕ ਬੜੀ ਹੀ ਅਸਰਜ ਗੱਲ ਹੈ, ਇਹ ਬੜੀ ਹੀ ਅਜੀਬ ਖੇਡ ਹੈ। ਉਹ ਵਾਹਿਗੁਰੂ ਇਹਨਾਂ ਦੇਵਤਿਆਂ ਨੂੰ ਵੇਖ ਰਿਹਾ ਹੈ, ਪਰ ਹਜ਼ੂਰ ਕਹਿੰਦੇ ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਨੂੰ ਉਹ ਨਿਗਾਹ ਵਿੱਚ ਨਹੀਂ ਆਉਂਦਾ। ਗੱਲ ਸਪਸ਼ਟ ਹੋ ਗਈ ਵੀ ਉਹ ਵਾਹਿਗੁਰੂ ਵੱਖਰਾ ਹੈ ਇਹਨਾਂ ਦੇਵਤਿਆਂ ਤੋਂ, ਉਹ ਇਹਨਾਂ ਨੂੰ ਵੇਖ ਰਿਹਾ ਹੈ ਦ੍ਰਿਸ਼ਟਾ ਰੂਪ ਹੋ ਕੇ, ਪਰ ਇਹਨਾਂ ਦੇਵਤਿਆਂ ਨੂੰ ਨਜ਼ਰ ਨਹੀਂ ਆ ਰਿਹਾ। ये भी अनेरे विच ने। जे मनुख नूं रब दे बारे नहीं पता ते इन्हां देवतियां नूं भी इस बारे ज्ञान नहीं है, तुसी हैरान होवोगे भी ये गल किवें गुरु महाराज ने कह दित्ती भी वह परमात्मा इन्हां देवतियां नूं वेखदा है पर इन्हां नूं वह नज़र नहीं आउंदा। ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਾਹਿਗੁਰੂ ਪਰਮੇਸ਼ਰ ਆਪ ਗੋਪਤ ਹੈ। ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਕੁਛ ਖਾਸ ਸ਼ਕਤੀਆਂ ਦੇ ਕੇ ਅਤੇ ਕੁਝ ਖਾਸ ਪਾਵਰਾਂ ਦੇ ਕੇ ਕੁਛ ਕਰਨ ਲਈ ਸੰਸਾਰ ਦੇ ਵਿੱਚ ਭੇਜਿਆ, ਅਤੇ ਜਦੋਂ ਇਹਨਾਂ ਨੇ ਸੰਸਾਰ ਵੱਲ ਨਿਗਾਹ ਮਾਰੀ, ਲੋਕ ਇਹਨਾਂ ਦੀ ਮਾਨ ਮਨੌਤ ਕਰਨ ਲੱਗ ਪਏ, ਇਹਨਾਂ ਨੂੰ ਆਪਣੀ ਵਡਿਆਈ ਦਾ ਅਤੇ ਆਪਣੀ ਪਦਵੀ ਦਾ ਮਾਣ ਪੈਦਾ ਹੋ ਗਿਆ, ਅਤੇ ਉਸ ਮਾਣ ਦੇ ਪੈਦਾ ਹੋਣ ਦੇ ਨਾਲ ਇਹ ਵਾਹਿਗੁਰੂ ਨੂੰ ਭੁੱਲ ਗਏ। ਅਤੇ ਹੁਣ ਜਦੋਂ ਵਾਹਿਗੁਰੂ ਭੁੱਲ ਗਿਆ ਅਤੇ ਫਿਰ ਇਹਨਾਂ ਨੇ ਸਭ ਤੋਂ ਵੱਡੀ ਗੁਸਤਾਖੀ ਇਹ ਕੀਤੀ, ਇਹ ਆਪ ਹੀ ਪਰਮੇਸ਼ਰ ਬਣ ਕੇ ਬੈਠ ਗਏ। ਜਿੰਨਾ ਹਿੰਦੂ ਜਗਤ ਹੈ ਉਹ ਸਾਰਾ ਇਹਨਾਂ ਦੇਵਤਿਆਂ ਨੂੰ ਹੀ ਰੱਬ ਮੰਨਦਾ, ਦੇਵਤਿਆਂ ਨੂੰ ਭਗਵਾਨ ਮੰਨੀ ਬੈਠਾ। ਇਹਦਾ ਕਾਰਨ ਇਹੀ ਹੈ, ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ ਇਹਨਾਂ ਦੇਵਤਿਆਂ ਦੀ ਹਾਲਤ ਕੀ ਹੋਈ। ਮਹਾਂਦੇਵ ਅਚੁੱਤ ਕਹਿਵਾਇਓ, ਬਿਸ਼ਨ ਆਪ ਹੀ ਕੋਠਾ ਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੋ ਜਾਣਾ। ਕਿੰਨੀ ਸਪਸ਼ਟ ਗੱਲ ਗੁਰੂ ਮਹਾਰਾਜ ਨੇ ਕਹਿ ਦਿੱਤੀ। ਮਹਾਂਦੇਵ ਕਹਿੰਦਾ ਮੈਂ ਅਚੁੱਤ ਹਾਂ, ਮੈਂ ਅਗੜ ਸਰੂਪ ਹਾਂ, ਮੈਂ ਪਰਮੇਸ਼ਰ ਹਾਂ। ਬਿਸ਼ਨ ਆਪ ਹੀ ਕੋਠਾ ਰਾਇਓ, ਬਿਸ਼ਨੂ ਕਹਿੰਦਾ ਮੈਂ ਰੱਬ ਹਾਂ, ਮੈਂ ਪਰਮਾਤਮਾ ਹਾਂ, ਮੈਂ ਭਗਵਾਨ ਹਾਂ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਅਤੇ ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ ਹਾਂ। ਪਰ ਹਕੀਕਤ ਕੀ ਹੈ? ਹਜ਼ੂਰ ਕਹਿੰਦੇ ਪ੍ਰਭ ਕੋ ਪ੍ਰਭੂ ਨਾ ਕਿਨਹੋ ਜਾਣਾ। ਅਸਲੀ ਵਾਹਿਗੁਰੂ ਨੂੰ ਇਹਨਾਂ ਨੇ ਕਿਸੇ ਨੇ ਵੀ ਨਹੀਂ ਜਾਣਿਆ, ਇਸੇ ਕਰਕੇ ਤਾਂ ਇਹ ਰੱਬ ਨੂੰ ਭੁੱਲ ਗਏ, ਇਹ ਆਪ ਹੀ ਰੱਬ ਬਣ ਬੈਠੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੇ ਦੇਵਤੇ ਨੇ ਵਾਹਿਗੁਰੂ ਦੇ ਪੈਦਾ ਕੀਤੇ ਨੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਇਹ ਵੀ ਅਨੇਕਾਂ ਨੇ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਾ ਸਕਰੋਰ ਜਲੇਸ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਉਸ ਦਰ ਘਰ ਦੇ ਅੰਦਰ ਇਹ ਦੇਵਤੇ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ, ਸੋਹਣ ਸਦਾ ਸੁਆਰੇ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦੇ ਸੁਆਰੇ ਦਾ ਅਰਥ ਹੈ ਸੁਆਰੇ ਹੋਏ, ਵਾਹਿਗੁਰੂ ਦੇ ਬਣਾਏ ਹੋਏ, ਅਤੇ ਉਸ ਵਾਹਿਗੁਰੂ ਦੇ ਦਰ ਦੇ ਉੱਤੇ ਹਮੇਸ਼ਾ ਲਈ ਜਸ ਗਾਉਂਦੇ ਹੋਏ। ਸੋਹਣ ਦਾ ਅਰਥ ਹੈ ਸੋਹਦੇ ਨੇ, ਸੁਭਾਏ ਮਾਨ ਹੁੰਦੇ ਨੇ, ਭਾਵ ਇਹ ਸਭ ਦੇਵੀ ਦੇਵਤੇ ਵੀ ਵਾਹਿਗੁਰੂ ਦੇ ਕੀਰਤਨ ਨੂੰ ਕਰ ਰਹੇ ਨੇ, ਅਤੇ ਜਾਂ ਕੁਛ ਵਿਦਵਾਨਾਂ ਨੇ ਦੇਵੀ ਦਾ ਅਰਥ ਦੇਵੀਆਂ ਵੀ ਕੀਤਾ ਹੈ, ਗਾਇਆ ਈਸ਼ਰ ਬ੍ਰਹਮਾ ਦੇਵੀ। ਪਰ ਪ੍ਰਕਰਨ ਦੇ ਅਨੁਸਾਰ ਜਦੋਂ ਵੇਖੀਏ ਦੇਵੀ ਵਿਸ਼ਨੂੰ ਦਾ ਹੀ ਵਾਚਕ ਬਣਦਾ ਹੈ, ਪਰ ਚਲੋ ਜੇ ਦੇਵੀ ਦਾ ਅਰਥ ਸ਼ਕਤੀ ਵੀ ਮੰਨ ਲਈਏ, ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਸ਼ਿਵਜੀ ਅਤੇ ਬ੍ਰਹਮਾ ਵਰਗੇ ਦੇਵਤੇ ਅਤੇ ਜਿਹੜੀਆਂ ਦੇਵੀ ਇਹਨਾਂ ਦੀਆਂ ਸ਼ਕਤੀਆਂ ਨੇ, ਜਿਵੇਂ ਵਿਸ਼ਨੂੰ ਦੀ ਲਕਸ਼ਮੀ ਹੈ, ਸ਼ਿਵਜੀ ਦੀ ਪਾਰਵਤੀ ਹੈ ਅਤੇ ਬ੍ਰਹਮਾ ਦੀ ਸਵਿਤਰੀ ਹੈ, ਇਹ ਵੀ ਸਭ ਦੇਵੀਆਂ ਵਾਹਿਗੁਰੂ ਦੇ ਜਸ ਨੂੰ ਗਾ ਰਹੀਆਂ ਨੇ, ਅਤੇ ਸੋਹਣ ਸਦਾ ਸੁਆਰੇ, ਅਤੇ ਵਾਹਿਗੁਰੂ ਦੇ ਇਹ ਸੁਆਰੇ ਹੋਏ ਬਣਾਏ ਹੋਏ ਹਮੇਸ਼ਾ ਲਈ ਉਹਦੇ ਦਰ ਦੇ ਉੱਤੇ ਜਸ ਕੀਰਤਨ ਕਰਦੇ ਹੋਏ ਸੋਹਣ ਦਾ ਅਰਥ ਹੈ ਸੋਭਾ ਪ੍ਰਾਪਤ ਕਰਦੇ ਹਨ।
ਗਾਵ ਹੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲ।
ਲੋ ਹਜ਼ੂਰ ਕਹਿੰਦੇ ਨੇ ਗਾਵ ਹੈ ਇੰਦ ਇੰਦਾਸਣ ਬੈਠੇ, ਜਿਹੜੇ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ, ਇੱਕ ਨਹੀਂ ਇੰਦ ਬਹੁ ਵਚਨ ਹੈ, ਕਿਉਂਕਿ ਕਰੋੜਾਂ ਹੀ ਨੇ ਸਵਰਗ, ਕਰੋੜਾਂ ਹੀ ਦੇਵਤੇ ਨੇ ਅਤੇ ਕਰੋੜਾਂ ਹੀ ਉਹਨਾਂ ਦੇ ਪਾਤਸ਼ਾਹ ਨੇ। ਗਾਵ ਹੈ ਇੰਦ ਇੰਦਾਸਣ ਬੈਠੇ, ਅਤੇ ਜਿਹੜੇ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ ਇੰਦਾਸਨ, ਉਹ ਇੰਦਰ ਆਸਨ 'ਤੇ, ਇੰਦਰ ਦੇ ਸਿੰਘਾਸਨ 'ਤੇ ਬੈਠ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਉਹ ਇਕੱਲੇ ਹੀ ਨਹੀਂ ਦੇਵਤਿਆਂ ਦਰ ਨਾਲੇ, ਉਹ ਹੋਰ ਦੇਵਤਿਆਂ ਦੇ ਨਾਲ ਵਾਹਿਗੁਰੂ ਦੇ ਦਰ ਉੱਤੇ ਇੰਦਰ ਦੇਵਤਿਆਂ ਦੇ ਪਾਤਸ਼ਾਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ, ਜਾਂ ਕੁਛ ਵਿਦਵਾਨਾਂ ਨੇ ਦੇਵਤ ਆਦਰ ਨਾਲੇ ਵੀ ਪਾਠ ਕਰਕੇ ਇਹ ਅਰਥ ਕੀਤਾ ਹੈ ਵੀ ਦੇਵਤ ਦਾ ਅਰਥ ਹੈ ਦੇਵਤੇ, ਜਿਹੜੀ ਤੱਤੇ ਨੂੰ ਸਿਹਾਰੀ ਹੈ ਵੀ ਉਹ ਦੇਵਤੇ ਦਾ ਉਹ ਲਘੂ ਮਾਤਰਾ ਦੇ ਵਿੱਚ ਉਚਾਰਨ ਕੀਤਾ, ਅਤੇ ਆਦਰ ਦਾ ਅਰਥ ਹੈ ਬੜੇ ਆਦਰ ਸਤਿਕਾਰ ਦੇ ਨਾਲ ਉਹ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਪਰ ਇਹਦਾ ਮੁੱਖ ਅਰਥ ਇਹੀ ਸਮਝਣਾ ਵੀ ਦੇਵਤਿਆਂ ਦੇ ਨਾਲ ਦਰ ਦਾ ਅਰਥ ਹੈ ਵਾਹਿਗੁਰੂ ਦੇ ਦਰ ਉੱਤੇ ਦੇਵਤਿਆਂ ਦੇ ਪਾਤਸ਼ਾਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ।
ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਸਿੱਧ ਸ਼ਕਤੀਆਂ ਵਾਲੇ ਲੋਕ ਨੇ ਤੇ ਜਿਹੜੇ ਕਈ ਕਈ ਸਾਲਾਂ ਬੱਧੀ ਸਮਾਧੀਆਂ ਹੀ ਲਾਈ ਰੱਖਦੇ ਨੇ ਤੇ ਉਹ ਜਿਹੜੇ ਸਿੱਧ ਨੇ ਸਮਾਧੀਆਂ ਦੇ ਅੰਦਰ ਜੁੜ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ ਤੇ ਗਾਵਣ ਸਾਧ ਵਿਚਾਰੇ। ਤੇ ਜਿਹੜੇ ਸਾਧ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਉਹ ਜਿਹੜੇ ਐਸੇ ਮਹਾਂਪੁਰਖ ਨੇ ਉਹ ਵੀ ਵਿਚਾਰੇ ਦਾ ਅਰਥ ਹੈ ਵਿਚਾਰ ਵਿਚਾਰ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਗਾਵਨ ਸਾਧ ਵਿਚਾਰੇ ਅਥਵਾ ਸੱਤ ਅਤੇ ਅਸੱਤ ਦੀ ਵਿਚਾਰ ਕਰਕੇ ਤੇ ਜਿਹੜੇ ਸਾਧੂ ਮਹਾਂਪੁਰਖ ਨੇ ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਨ।
ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ।
ਹੋਰ ਕੌਣ ਕੌਣ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ? ਹਜ਼ੂਰ ਕਹਿੰਦੇ ਜਤੀ ਦਾ ਅਰਥ ਹੈ ਜਿਹੜੇ ਬ੍ਰਹਮਚਾਰੀ ਨੇ, ਮੁੱਖ ਛੇ ਜਤੀ ਮੰਨੇ ਗਏ ਨੇ ਉਹ ਵੀ, ਤੇ ਸਤੀ ਦਾ ਅਰਥ ਹੈ ਜਿਹੜੇ ਸਤ ਪ੍ਰਤੱਗੀ ਨੇ, ਹਰੀਚੰਦ ਰਾਜੇ ਵਰਗੇ, ਤੇ ਸੰਤੋਖੀ ਚੌਣਕ ਰਿਖੀ ਵਰਗੇ। ਇਹ ਸਾਰੇ ਦੇ ਸਾਰੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਗਾਵਹਿ ਵੀਰ ਕਰਾਰੇ, ਕਰਾਰੇ ਦਾ ਅਰਥ ਹੈ ਜਿਹੜੇ ਬੜੇ ਬਲਵਾਨ ਅਤੇ ਬਹੁਤ ਤਕੜੇ, ਵੀਰ ਦਾ ਅਰਥ ਹੈ ਸੂਰਮੇ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਜਿਹੜੇ ਤਕੜੇ ਸੂਰਮੇ ਨੇ ਜਿਵੇਂ ਮਹਾਰਾਜਾ ਖੜਗ ਸਿੰਘ ਦੀ ਤੁਸੀਂ ਪਿੱਛੇ ਵਾਰਤਾ ਸੁਣ ਚੁੱਕੇ ਹੋ, ਇਸ ਤਰ੍ਹਾਂ ਮਹਾਰਾਜਾ ਖੜਗ ਸਿੰਘ ਵਰਗੇ ਬੜੇ ਬੜੇ ਸੂਰਮੇ ਅਤੇ ਇਸੇ ਤਰ੍ਹਾਂ ਪਾਂਡਵਾਂ ਵਰਗੇ, ਅਰਜਨ ਵਰਗੇ ਵੱਡੇ ਵੱਡੇ ਸੂਰਮੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ।
ਗਾਵਣ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ।
ਲੋ ਹਜ਼ੂਰ ਕਹਿੰਦੇ ਨੇ ਗਾਵਣ ਪੰਡਿਤ ਪੜ੍ਹਨ ਰੱਖੀ ਸਰ, ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਨੇ, ਤੇ ਜਿਹੜੇ ਪੜ੍ਹਨ ਦਾ ਅਰਥ ਹੈ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਿਹੜੇ ਉਹਨਾਂ ਦੇ ਵਿਦਿਆਰਥੀ ਨੇ, ਤੇ ਰਖੀਸ਼ਰ ਦਾ ਅਰਥ ਹੈ ਜਿਹੜੇ ਬੜੇ ਵੱਡੇ ਰਿਖੀ ਰਾਜ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਜੁਗ ਜੁਗ ਵੇਦਾਂ ਨਾਲੇ, ਤੇ ਜਿਹੜੇ ਵੈਦਕ ਰਿਸ਼ੀ ਨੇ ਉਹ ਜੁਗਾਂ ਜੁਗਾਂ ਦੇ ਵੇਦਾਂ ਦੇ ਨਾਲ ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵੇਦ ਨੇ ਉਹ ਰਿਸ਼ੀਆਂ ਮੁਨੀਆਂ ਦੇ ਉਚਾਰਨ ਕੀਤੇ ਨੇ। ਚਾਰ ਵੇਦ ਨੇ ਤੇ ਚਾਰੇ ਜੁਗਾਂ ਦੇ ਲਈ ਇੱਕ ਇੱਕ ਵੇਦ ਉਚਾਰਨ ਕੀਤਾ ਗਿਆ ਦੱਸਿਆ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਵੇਦ ਨੇ, ਧਰਮ ਗ੍ਰੰਥ ਨੇ, ਗਿਆਨ ਦੇ ਗ੍ਰੰਥ ਨੇ, ਔਰ ਉਹਨਾਂ ਨੂੰ ਉਚਾਰਨ ਵਾਲੇ ਜਿਹੜੇ ਵੈਦਕ ਰਿਸ਼ੀ ਹਨ, ਔਰ ਉਹ ਜੁਗਾਂ ਜੁਗਾਂ ਦੇ ਵੇਦਾਂ ਦੇ ਨਾਲ ਉਹ ਤੇਰੇ ਜਸ ਨੂੰ ਗਾ ਰਹੇ ਹਨ।
ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ।
ਹਜ਼ੂਰ ਫਰਮਾਉਂਦੇ ਨੇ ਮੋਹਣੀਆਂ ਦਾ ਅਰਥ ਹੈ ਇਸਤਰੀਆਂ। ਗਾਵਹਿ ਮੋਹਣੀਆਂ ਮਨ ਮੋਹਣ, ਮੋਹਣੀਆਂ ਦਾ ਅਰਥ ਹੈ ਇਸਤਰੀਆਂ ਜਿਹੜੀਆਂ ਮਨ ਮੋਹਣ, ਵੀ ਮਨ ਨੂੰ ਮੋਹਿਤ ਕਰਨ ਵਾਲੀਆਂ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੀਆਂ ਨੇ। ਅਤੇ ਉਹ ਕਿੱਥੋਂ ਕਿੱਥੋਂ ਦੀਆਂ ਗਾਉਂਦੀਆਂ ਨੇ? ਸੁਰਗਾ ਮੱਛ ਪਿਆਲੇ, ਜਿਹੜੀਆਂ ਸੁਰਗਾਂ ਵਿੱਚ ਰਹਿੰਦੀਆਂ ਨੇ, ਮੱਛ ਮਾਤ ਲੋਕ ਵਿੱਚ ਰਹਿੰਦੀਆਂ ਨੇ, ਅਤੇ ਪਿਆਲੇ ਦਾ ਅਰਥ ਹੈ ਪਤਾਲ ਵਿੱਚ ਰਹਿੰਦੀਆਂ ਨੇ। ਕਿਉਂਕਿ ਹੁਣ ਇਹ ਸਾਰੇ ਥਾਵਾਂ 'ਤੇ ਹੀ ਹੈ ਨਾ, ਹੈ ਤਾਂ ਇਸਤਰੀਆਂ। ਹਜ਼ੂਰ ਕਹਿੰਦੇ ਨੇ ਜਿੰਨੀਆਂ ਵੀ ਇਸਤਰੀਆਂ ਨੇ, ਚਾਹੇ ਸੁਰਗਾਂ ਵਿੱਚ ਨੇ, ਚਾਹੇ ਇਸ ਮਾਤ ਲੋਕ ਧਰਤੀ 'ਤੇ ਹਨ, ਅਤੇ ਚਾਹੇ ਪਤਾਲ ਵਿੱਚ ਨੇ, ਉਹ ਵੀ ਸਾਰੀਆਂ ਤੇਰੇ ਜਸ ਨੂੰ ਗਾਉਂਦੀਆਂ ਹਨ।
ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ।
ਹਜ਼ੂਰ ਕਹਿੰਦੇ ਨੇ ਗਾਵਣ ਰਤਨ ਉਪਾਏ ਤੇਰੇ, ਹੇ ਵਾਹਿਗੁਰੂ, ਵੀ ਜਿਹੜੇ ਤੂੰ ਰਤਨ ਪੈਦਾ ਕੀਤੇ ਨੇ, ਵੈਸੇ 14 ਰਤਨ ਮੰਨੇ ਗਏ ਨੇ, ਔਰ ਉਹਨਾਂ ਦੇ ਬਾਰੇ ਜ਼ਿਕਰ ਵੀ ਆਉਂਦਾ ਹੈ ਜਦੋਂ ਦੇਵਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ ਤਾਂ ਉਹਦੇ ਵਿੱਚ 14 ਰਤਨ ਨਿਕਲੇ, ਔਰ ਉਹਨਾਂ ਦੇ ਬਾਰੇ ਮਹਾਂਪੁਰਖ ਦੱਸਦੇ ਸਨ, ਸ਼੍ਰੀਮਨ ਰੰਭਾ ਬਾਰਨੀ ਤਨਖ ਤਨੰਤਰ ਬਾਜ ਬਿਖ ਤੇਨ ਸਸਕਲਪ ਤਰ ਸੰਖ ਅਮੀ ਗਜਰਾਜ। ਇਹ 14 ਰਤਨਾਂ ਦਾ ਜ਼ਿਕਰ ਹੈ। ਸ਼੍ਰੀ ਦਾ ਅਰਥ ਹੈ ਲਛਮੀ, ਮਨ ਦਾ ਅਰਥ ਹੈ ਮਣੀ, ਕੌਸ ਤੋਂ ਮਣੀ, ਅਤੇ ਰੰਭਾ ਅਪਸ਼ਰਾ ਦਾ ਨਾਮ ਹੈ, ਬਾਰਨੀ ਸ਼ਰਾਬ ਨੂੰ ਕਹਿੰਦੇ ਨੇ, ਕਿਉਂਕਿ ਜਿਹੜੇ ਸ਼ਰਾਬੀ ਲੋਕ ਨੇ ਉਹਨਾਂ ਵਾਸਤੇ ਤਾਂ ਇਹ ਵੀ ਰਤਨੀ ਹੈ। ਇਸੇ ਲਈ ਆਮ ਤੌਰ 'ਤੇ ਬਈ ਸਿੰਘਾਂ ਨੇ ਆਪਣੇ ਬੋਲਿਆਂ ਦੇ ਵਿੱਚ ਇਹਦਾ ਪੰਜ ਰਤਨੀ ਨਾਮ ਰੱਖਿਆ ਹੋਇਆ, ਸ਼ਰਾਬ ਨੂੰ ਪੰਜ ਰਤਨੀ ਕਹਿੰਦੇ ਨੇ। ਹੈ ਇਹ ਵੀ 14 ਰਤਨਾਂ ਦੇ ਵਿੱਚੋਂ ਹੀ ਮੰਨਿਆ ਗਿਆ। ਸ਼੍ਰੀ ਮਨ ਰੰਭਾ ਬਾਰਨੀ ਤਨਖ ਤਨੰਤਰ ਬਾਜ, ਤਨਖ ਇਹ ਗੰਡੀਵ ਨਾਮੇ ਤਨਖ ਹੈ ਜਿਹੜਾ ਵਿਸ਼ਨੂੰ ਦੇ ਕੋਲ ਹੈ। ਤਨਖ ਤਨੰਤਰ, ਤਨੰਤਰ ਇੱਕ ਉਹ ਵੈਦ ਹੋਇਆ ਵੀ ਜਿਸਨੇ ਕੁੱਲ ਬਿਮਾਰੀਆਂ ਦਾ ਸਾਰਿਆਂ ਦਾ ਇਲਾਜ ਕੀਤਾ। ਉਹ ਤਨੰਤਰ ਜਿਹੜਾ ਵੈਦ ਸੀ ਉਹ ਵੀ ਸਮੁੰਦਰ ਵਿੱਚੋਂ ਹੀ ਨਿਕਲਿਆ। ਅਤੇ ਬਾਜ ਉੱਚੀ ਸਰਵਾ ਘੋੜਾ ਵੀ ਜਿਹੜਾ ਉਹ ਸੂਰਜ ਦਾ ਘੋੜਾ ਮੰਨਿਆ ਹੈ ਜਿਹੜਾ ਸੂਰਜ ਨੂੰ ਲੈ ਕੇ ਤੁਰਦਾ। ਸੋ ਰਹੁ ਵਿਚਾਰ ਬੇਖ ਜ਼ਹਿਰ ਤੇਨ ਕਾਮ ਤੇਨ ਗਊ ਅਤੇ ਸੱਸ ਚੰਦਰਮਾ, ਇਹ ਵੀ ਕਹਿੰਦੇ ਖੀਰ ਸਮੁੰਦਰ ਵਿੱਚੋਂ ਨਿਕਲਿਆ। ਬੇਖ ਤੇਨ ਸੱਸ ਕਲਪਤਾਰ, ਕਲਪਤਾਰ ਕਾਲੋ ਬਿਰਸ਼, ਕਹਿੰਦੇ ਉਹਦੇ ਕੋਲ ਜਾਓ ਸਭ ਕਾਮਨਾ ਪੂਰੀਆਂ ਕਰਦੀ ਹੈ। ਸੰਖ ਇੱਕ ਸੰਖ ਹੈ ਔਰ ਇਹ ਵੀ ਵਿਸ਼ਨੂੰ ਜੀ ਦੇ ਕੋਲ ਹੀ ਮੰਨਿਆ ਹੈ। ਅਤੇ ਸੰਖ ਅਮੀ ਗਜਰਾਜ ਇੱਕ ਕਹਿੰਦੇ ਹਾਥੀ ਹੈ, ਐਰਾਪਤ ਹਾਥੀ, ਉਹ ਦੇਵਤਿਆਂ ਦੇ ਪਾਤਸ਼ਾਹ ਕੋਲ ਹੈ, ਇੰਦਰ ਕੋਲ। ਇਹ ਜਿਹੜੇ 14 ਰਤਨ ਦੱਸੇ ਨੇ ਵੀ ਇਹ ਕਹਿੰਦੇ ਸਮੁੰਦਰ ਵਿੱਚੋਂ ਨਿਕਲੇ ਨੇ, ਪਰ ਹਜ਼ੂਰ ਕਹਿੰਦੇ ਨੇ ਗਾਵਨ ਰਤਨ ਉਪਾਏ ਤੇਰੇ। ਹੇ ਵਾਹਿਗੁਰੂ ਜੀ, ਵੀ ਜਿੰਨੇ ਵੀ ਇਹ ਤੇਰੇ ਰਤਨ ਪੈਦਾ ਕੀਤੇ ਹੋਏ ਨੇ ਇਹ ਵੀ ਸਾਰੇ ਤੇਰੇ ਜਸ ਨੂੰ ਗਾਉਂਦੇ ਨੇ। ਅਤੇ ਜਾਂ ਰਤਨ ਤੋਂ ਮੁਰਾਦ ਹੈ ਜਿਵੇਂ ਆਮ ਤੌਰ 'ਤੇ ਵੀ ਜਿਹੜੇ ਬਹੁਤ ਵਧੇਰੇ ਗੁਣੀ ਹੁੰਦੇ ਨੇ ਉਹਨਾਂ ਨੂੰ ਵੀ ਰਤਨ ਆਖਿਆ ਜਾਂਦਾ। ਜਿਵੇਂ ਆਮ ਤੌਰ 'ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਅਕਬਰ ਬਾਦਸ਼ਾਹ ਦੀ ਸਭਾ ਦੇ ਵਿੱਚ 9 ਰਤਨ ਸਨ। ਉਹ 9 ਰਤਨਾਂ ਤੋਂ ਮੁਰਾਦ ਸੀ ਵੀ ਜਿਹੜੇ ਬਹੁਤ ਉੱਚ ਪਾਏ ਦੇ ਵਿਦਵਾਨ ਲੋਕ ਸਨ, ਗੁਣੀ ਸਨ, ਉਹਨਾਂ ਨੂੰ ਰਤਨ ਕਿਹਾ ਜਾਂਦਾ। ਸਾਡੇ ਸਿੱਖ ਜਗਤ ਦੇ ਅੰਦਰ ਵੀ ਜੇ ਕਿਸੇ ਮਹਾਂਪੁਰਖ ਨੇ ਅਤਿ ਸੇਵਾ ਅਤੇ ਸਿਮਰਨ ਅਤੇ ਕੁਰਬਾਨੀ ਕੀਤੀ ਹੋਵੇ ਉਹਨੂੰ ਵੀ ਪੰਥ ਰਤਨ ਦੇ ਨਾਲ ਸੰਬੋਧਨ ਕੀਤਾ ਜਾਂਦਾ। ਇਸ ਤੋਂ ਮੁਰਾਦ ਹੈ ਵੀ ਜਿਹੜੇ ਰਤਨ ਉੱਚ ਪਾਏ ਦੇ ਮਹਾਂਪੁਰਖ ਨੇ ਤੇਰੇ ਪੈਦਾ ਕੀਤੇ ਹੋਏ ਉਹ ਵੀ ਸਾਰੇ ਤੇਰੇ ਜਸ ਨੂੰ ਗਾਉਂਦੇ ਹਨ। 68 ਤੀਰਥ ਨਾਲੇ ਅਤੇ ਜਿਹੜੇ 68 ਤੀਰਥ ਨੇ ਉਹ ਹੋਰ ਤੀਰਥਾਂ ਨੂੰ ਨਾਲ ਲੈ ਕੇ ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ, ਕਿਉਂਕਿ ਇਹ ਜਿਹੜੇ ਤੀਰਥ ਨੇ ਮੁੱਖ 68 ਤੀਰਥ ਮੰਨੇ ਗਏ ਨੇ ਅਤੇ ਬਾਕੀ 68 ਕਰੋੜ ਤੀਰਥਾਂ ਦੀ ਗਿਣਤੀ ਲਿਖੀ ਹੈ। ਹਜ਼ੂਰ ਕਹਿੰਦੇ ਨੇ ਜਿਹੜੇ 68 ਤੀਰਥ ਨੇ ਉਹ ਵੀ ਹੋਰ ਤੀਰਥਾਂ ਨੂੰ ਨਾਲ ਲੈ ਕੇ ਹੇ ਵਾਹਿਗੁਰੂ ਤੇਰੇ ਜਸ ਨੂੰ ਗਾ ਰਹੇ ਹਨ।
ਗਾਵਹਿ ਜੋਤ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ।
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੁਹਾਡੇ ਜਸ ਨੂੰ ਸੂਰਮੇ ਵੀ ਗਾਉਂਦੇ ਨੇ। ਕਿਹੜੇ ਕਿਹੜੇ ਸੂਰਮੇ? ਜੋਤ ਜਿਹੜੇ ਰਥੀ ਸੂਰਮੇ ਨੇ ਅਤੇ ਮਹਾਬਲ ਮਹਾਰਥੀ ਸੂਰਮੇ ਨੇ ਅਤੇ ਸੂਰਾ ਜਿਹੜੇ ਅਤਰਥੀ ਸੂਰਮੇ ਨੇ, ਉਹ ਸਾਰੇ ਤੇਰੇ ਜਸ ਨੂੰ ਗਾਉਂਦੇ ਨੇ। ਰਥੀ ਸੂਰਮਾ ਉਹ ਹੁੰਦਾ ਜਿਹੜਾ ਬਰਾਬਰ ਦੇ ਦੁਸ਼ਮਣ ਦੇ ਨਾਲ ਲੜਾਈ ਲੜੇ ਅਤੇ ਜਿੱਤ ਪ੍ਰਾਪਤ ਕਰੇ। ਮਹਾਰਥੀ ਜਿਹੜਾ 10,000 ਦੇ ਨਾਲ ਇਕੱਲਾ ਹੀ ਲੜਾਈ ਕਰੇ ਅਤੇ ਅਤਰਥੀ ਜਿਹੜਾ ਅਣਗਿਣਤ ਫੌਜਾਂ ਦਾ ਇਕੱਲਾ ਹੀ ਮੁਕਾਬਲਾ ਕਰੇ, ਉਹਨੂੰ ਅਤਰਥੀ ਸੂਰਮਾ ਕਹਿੰਦੇ ਨੇ। ਇੱਧਰ ਦੂਸਰੇ ਅਧਿਆਤਮਕ ਖੇਤਰ ਦੇ ਵਿੱਚ ਜਿਹੜਾ ਆਪਣੇ ਸਰੀਰ ਨੂੰ ਪਾਪਾਂ ਅਤੇ ਵਿਕਾਰਾਂ ਤੋਂ ਬਚਾ ਲਵੇ ਉਹ ਰਥੀ ਹੈ, ਜਿਹੜਾ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਵੇ ਉਹ ਮਹਾਰਥੀ ਹੈ, ਅਤੇ ਜਿਹੜਾ ਆਪਣੇ ਮਨ ਦੇ ਫੁਰਨਿਆਂ 'ਤੇ ਕੰਟਰੋਲ ਕਰ ਲਵੇ ਉਹ ਅਤਰਥੀ ਸੂਰਮੇ। ਇਹ ਸਾਰੇ ਹੀ ਸੂਰਮੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਗਾਵਹਿ ਖਾਣੀ ਚਾਰੇ, ਹਜ਼ੂਰ ਕਹਿੰਦੇ ਜਿਹੜੇ 4 ਖਾਣੀਆਂ ਦੇ ਜੀਵ ਨੇ, ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਣ ਬਹੁਤ ਰਚ ਦੀਨੀ, ਇਹ 4 ਖਾਣੀਆਂ ਵਿੱਚੋਂ ਸਾਰੇ ਜੀਵ ਪੈਦਾ ਹੋਏ ਨੇ ਅਤੇ ਔਰ ਸਾਰੇ ਹੀ 4 ਖਾਣੀਆਂ ਦੇ ਜੀਵ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਨ।
ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ।
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਗਾਵਹਿ ਖੰਡ ਮੰਡਲ ਵਰ ਭੰਡਾ, ਜਿਹੜੇ ਖੰਡ ਨੇ, ਖੰਡ ਕਹਿੰਦੇ ਨੇ ਧਰਤੀ ਦੇ ਟੁਕੜੇ ਨੂੰ, ਹਿੱਸੇ ਨੂੰ, ਮੰਡਲ ਜਿਹੜਾ ਇੱਕ ਪੂਰੀ ਧਰਤੀ ਹੈ ਅਤੇ ਵਰ ਭੰਡਾ ਦਾ ਅਰਥ ਹੈ ਜਿਹੜੇ ਬ੍ਰਹਿਮੰਡ ਨੇ। ਹਜ਼ੂਰ ਕਹਿੰਦੇ ਨੇ ਜਿਤਨੇ ਵੀ ਧਰਤੀ ਦੇ ਟੁਕੜੇ ਨੇ ਅਤੇ ਜਿਤਨੀਆਂ ਵੀ ਹੋਰ ਧਰਤੀਆਂ ਨੇ, ਮੰਡਲ ਨੇ ਅਤੇ ਬ੍ਰਹਿਮੰਡ ਨੇ, ਕਰ ਕਰ ਰੱਖੇ ਧਾਰੇ ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੁਸਾਂ ਪੈਦਾ ਕਰ ਕਰਕੇ ਅਤੇ ਫਿਰ ਆਪਣੇ ਨਾਮ ਦੇ ਆਸਰੇ 'ਤੇ ਟਿਕਾ ਕੇ ਰੱਖਿਆ ਹੋਇਆ ਹੈ, ਇਹ ਵੀ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ। ਕਿਉਂਕਿ ਸਤਿਗੁਰੂ ਦੇ ਬਚਨ ਆਏ ਨੇ, ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਹਨਾਂ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਆਪ ਹੈ ਅਤੇ ਇਹਨਾਂ ਨੂੰ ਆਸਰਾ ਦੇਣ ਵਾਲਾ ਵੀ ਉਹ ਆਪ ਹੈ। ਇਹ ਵੀ ਸਾਰੇ ਉਸੇ ਜਸ ਨੂੰ ਗਾ ਰਹੇ ਹਨ।
ਸਹੀ ਤੁਧਨੋ ਗਾਵੈ ਹੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ।
ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਹੀ ਤੁਧ ਨੂੰ ਗਾਵੈ ਹੈ, ਉਹੀ ਤੈਨੂੰ ਗਾਉਂਦੇ ਨੇ ਜੋ ਤੁਧ ਭਾਵਨ, ਜੋ ਤੇਰੇ ਮਨ ਨੂੰ ਪਾਉਂਦੇ ਨੇ। ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਭਗਤ ਨੇ, ਤੇਰੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਰਸਾਲੇ ਰਸ ਦਾ ਘਰ ਬਣ ਗਏ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਇਹਦਾ ਮਤਲਬ ਇਹ ਹੈ, ਗਾਉਂਦੇ ਤਾਂ ਸਾਰੇ ਹੀ ਹਨ, ਪਰ ਹਜ਼ੂਰ ਕਹਿੰਦੇ ਜਿਹੜੇ ਤੇਰੇ ਮਨ ਨੂੰ ਪਾਉਂਦੇ ਨੇ ਉਹ ਹਨ ਤੇਰੇ ਭਗਤ, ਜਿਹੜੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਰਸਾਲੇ ਰਸ ਦਾ ਘਰ ਹੋ ਕੇ, ਰਸ ਦਾ ਘਰ ਬਣ ਕੇ ਤੇਰੇ ਜਸ ਨੂੰ ਗਾਉਂਦੇ ਨੇ, ਔਰ ਉਹੀ ਤੇਰੇ ਮਨ ਨੂੰ ਵਧੇਰੇ ਪਾਉਂਦੇ ਨੇ, ਚੰਗੇ ਲੱਗਦੇ ਹਨ।
ਹੋਰ ਕੇਤੇ ਗਾਵਣ ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੋਰ ਕਿੰਨੇ ਹੀ ਤੇਰੇ ਜਸ ਨੂੰ ਗਾਉਂਦੇ ਨੇ, ਸੇ ਮੈਂ ਚਿਤ ਨਾ ਆਵਣ, ਉਹ ਮੇਰੇ ਚੇਤੇ ਵੀ ਨਹੀਂ ਆ ਸਕਦੇ, ਹੋਰ ਕਿੰਨੇ ਜਸ ਨੂੰ ਗਾਉਣ ਵਾਲੇ ਨੇ, ਨਾਨਕ ਕਿਆ ਵਿਚਾਰੇ। ਹਜ਼ੂਰ ਕਹਿੰਦੇ ਇਹ ਨਾਨਕ ਤੁਹਾਡਾ ਦਾਸ ਕਿਆ ਵਿਚਾਰੇ, ਉਹਨਾਂ ਦੀ ਕੀ ਵਿਚਾਰ ਦੱਸੇ, ਜਿਹੜੇ ਮੇਰੇ ਚੇਤੇ ਵੀ ਨਹੀਂ ਆ ਸਕਦੇ, ਮੈਂ ਉਹਨਾਂ ਦੇ ਬਾਰੇ ਕੀ ਦੱਸ ਸਕਦਾ ਹਾਂ। ਇਹਦਾ ਮਤਲਬ ਇਹ ਹੈ, ਸਤਿਗੁਰੂ ਦੀ ਇਹ ਨਿਰਮਾਣਤਾ ਹੈ, ਇੰਨਾ ਕੁਛ ਦੱਸ ਕੇ ਵੀ। ਅਤੇ ਕਹਿੰਦੇ ਨੇ ਇਹ ਵਾਹਿਗੁਰੂ, ਜਿੰਨੇ ਕੁ ਮੈਨੂੰ ਯਾਦ ਆਏ ਉਹ ਮੈਂ ਦੱਸ ਦਿੱਤੇ ਨੇ, ਅਤੇ ਪਰ ਜਿਹੜੇ ਨਹੀਂ ਯਾਦ ਆਏ ਉਹਨਾਂ ਦੀ ਮੈਂ ਵਿਚਾਰ ਨਹੀਂ ਕਰ ਸਕਦਾ, ਬੇਅੰਤ ਹੋਰ ਵੀ ਤੇਰੇ ਜਸ ਨੂੰ ਗਾ ਰਹੇ ਹਨ।
ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ।
ਹਜ਼ੂਰ ਫਰਮਾਉਂਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ, ਇੱਕ ਇਹ ਵੀ ਦਾਸ ਬੇਨਤੀ ਕਰ ਦੇਵੇ ਵੀ ਜਿਹੜੇ ਗੁਰਬਾਣੀ ਦੇ ਵਿਸਰਾਮ ਨੇ, ਜੇ ਪਾਠੀ ਸਿੰਘਾਂ ਨੇ ਪਾਠ ਕਰਨਾ ਹੈ, ਪਾਠ ਦੇ ਲਈ ਵਿਸਰਾਮ ਵੱਖਰੇ ਨੇ, ਅਤੇ ਜਿਨ੍ਹਾਂ ਨੇ ਅਰਥ ਕਰਨੇ ਹੋਣ ਅਰਥਾਂ ਲਈ ਵਿਸਰਾਮ ਵੱਖਰੇ ਲਾਏ ਜਾਂਦੇ ਨੇ। ਆਮ ਪਾਠੀ ਚਾਲ ਦੇ ਮੁਤਾਬਕ ਹੀ ਵਿਸਰਾਮ ਲਾਉਂਦੇ ਨੇ, ਚਾਲ ਦੇ ਮੁਤਾਬਕ ਇਸ ਪੰਕਤੀ ਦਾ ਵਿਸਰਾਮ ਸੋਈ ਸੋਈ ਸਦਾ ਸੱਚ ਸਾਹਿਬ ਇੱਥੇ ਆਉਂਦਾ, ਅਤੇ ਅਰਥ ਦੇ ਹਿਸਾਬ ਦੇ ਨਾਲ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਪਾਠ ਕਰਨ ਵਾਸਤੇ ਸਾਹਿਬ 'ਤੇ ਹੀ ਵਿਸਰਾਮ ਲਾਉਣਾ ਹੈ, ਪਰ ਇਹਦਾ ਹੁਣ ਅਰਥ ਹੋ ਰਿਹਾ ਹੈ, ਅਰਥ ਦੇ ਮੁਤਾਬਕ ਸੋਈ ਸੋਈ ਸਦਾ ਸੱਚ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸੱਚਾ ਪਾਤਸ਼ਾਹ ਹੈ ਅਤੇ ਸਾਹਿਬ ਸਾਚਾ, ਉਹੀ ਵਾਹਿਗੁਰੂ ਪਰਮੇਸ਼ਰ ਅੱਗੇ ਲਈ ਵੀ ਉਹ ਸੱਚਾ ਪਾਤਸ਼ਾਹ ਹੋਵੇਗਾ, ਅਤੇ ਸਾਚੀ ਨਾਈ, ਨਾਈ ਦਾ ਅਰਥ ਹੈ ਉਹਦੀ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਹੈ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਹੀ ਸੱਚਾ ਹੈ, ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਸ ਗੱਲ ਨੂੰ ਨੋਟ ਕਰ ਲੈਣਾ, ਚਾਲ ਦੇ ਮੁਤਾਬਕ ਵਿਸਰਾਮ ਸਾਹਿਬ 'ਤੇ ਆਵੇਗਾ ਅਤੇ ਅਰਥ ਦੇ ਲਈ ਸਾਹਿਬ ਸਾਚਾ, ਇਸ ਤਰ੍ਹਾਂ ਕਰਕੇ ਵੀ ਉਹ ਵਿਸਰਾਮ ਲਗਾਇਆ ਜਾਂਦਾ ਹੈ।
ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਨੇ ਇਹ ਸਾਰੀ ਰਚਨਾ ਰਚਾਈ ਹੈ ਨਾ, ਆ ਪਿੱਛੇ ਤੁਸੀਂ ਸਰਵਣ ਕਰ ਚੁੱਕੇ ਹੋ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰੀਆਓ, ਇਹ ਜਿੰਨੀ ਰਚਨਾ ਵਾਹਿਗੁਰੂ ਪਰਮੇਸ਼ਰ ਨੇ ਰਚਾਈ ਹੈ, ਹੈ ਭੀ ਹੋਸੀ ਜਾਏ ਨਾ ਜਾਸੀ, ਉਹ ਰਚਨ ਵਾਲਾ ਹੈ, ਹੁਣ ਵੀ ਹੈ, ਭੀ ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ, ਜਾਏ ਨਾ ਜਾਸੀ, ਉਹ ਨਾ ਕਦੀ ਜਾਏ ਪੈਦਾ ਹੀ ਹੁੰਦਾ ਹੈ ਅਤੇ ਨਾ ਹੀ ਕਦੀ ਜਾਸੀ ਉਹ ਮਰ ਕੇ ਜਾਂਦਾ, ਉਹ ਵਾਹਿਗੁਰੂ ਹਮੇਸ਼ਾ ਲਈ ਅਮਰ ਹੈ, ਅਵਨਾਸ਼ੀ ਹੈ, ਅਜੂਨੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਸਾਨੂੰ ਉਹਦੇ ਲੜ ਲੱਗਣਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਐਵੇਂ ਜਿਹੜੇ ਦੇਵੀ ਦੇਵਤੇ ਨੇ ਇਹ ਤਾਂ ਉਸਦੀਆਂ ਟਾਹਣੀਆਂ ਨੇ, ਮੂਲ ਸਿੰਚਨ ਨਿਆਏ ਸੇ ਹਜ਼ੂਰ ਕਹਿੰਦੇ ਵਾਹਿਗੁਰੂ ਦੀ ਭਗਤੀ ਕਰੋ, ਉਹ ਕੈਸਾ ਹੈ, ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ, ਨਾ ਕਦੀ ਪੈਦਾ ਹੁੰਦਾ ਨਾ ਹੀ ਕਦੀ ਮਰ ਕੇ ਜਾਂਦਾ ਹੈ, ਜਿਸਨੇ ਸਾਰੀ ਇਹ ਰਚਨਾ ਰਚਾਈ ਹੈ ਉਹ ਹਮੇਸ਼ਾ ਲਈ ਰਹਿਣ ਵਾਲਾ ਹੈ।
ਰੰਗੀ ਰੰਗੀ ਪਾਤੀ ਕਰ ਜਨਸੀ ਮਾਇਆ ਜਿਨ ਉਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਇਹਦਾ ਵੀ ਚਾਲ ਦੇ ਨਾਲ ਵਿਸਰਾਮ ਇੱਥੇ ਹੀ ਹੈ ਅਤੇ ਅਰਥ ਦੇ ਨਾਲ ਵੀ ਇੱਥੇ ਹੀ ਬਣੇਗਾ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੇ ਕਰ ਕਰ ਜਿਨਸੀ, ਅਨੇਕਾਂ ਹੀ ਜਿਨਸਾਂ ਦਾ ਅਰਥ ਹੈ ਨਸਲਾਂ ਪੈਦਾ ਕਰ ਕਰਕੇ। ਰੰਗੀ ਰੰਗੀ ਦਾ ਅਰਥ ਹੈ ਰੰਗ ਬਿਰੰਗੀ, ਭਾਂਤੀ ਦਾ ਅਰਥ ਹੈ ਵੰਨ ਸੁਵੰਨੀ। ਮਾਇਆ ਜਿਨ ਉਪਾਈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਪੈਦਾ ਕੀਤੀ ਹੈ, ਆਹ ਜਿਤਨੀ ਵੀ ਕੁਦਰਤ ਹੈ ਇਹ ਸਭ ਪਰਮੇਸ਼ਰ ਦੀ ਮਾਇਆ ਹੈ, ਜਿਹਦੇ ਵਿੱਚ ਅਨੇਕਾਂ ਰੰਗ ਰੂਪ ਅਸੀਂ ਵੇਖ ਰਹੇ ਹਾਂ। ਜੀਵ ਜੰਤਾਂ ਦੇ ਆਕਾਰ ਨੇ, ਵੰਨ ਸੁਵੰਨੇ ਉਹਨਾਂ ਦੇ ਸੁਭਾਵ ਨੇ। ਹਜ਼ੂਰ ਕਹਿੰਦੇ ਇਹ ਜਿਤਨੀ ਵੀ ਮਾਇਆ ਹੈ ਇਹ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੀ ਹੈ। ਜਾਂ ਦੂਜਾ ਇਹਦਾ ਅਰਥ ਵਿਦਵਾਨ ਇਹ ਵੀ ਕਰਦੇ ਨੇ ਵੀ ਆਹ ਜਿਹੜੀ ਅਨੇਕਾਂ ਨਸਲਾਂ ਵਾਲੀ ਅਤੇ ਰੰਗਾਂ ਰੰਗਾਂ ਦੀ ਭਾਂਤੀ ਕਈ ਤਰ੍ਹਾਂ ਦੀ ਇਹ ਜਿਹੜੀ ਸ੍ਰਿਸ਼ਟੀ ਹੈ ਮਾਇਆ ਜਿਨ ਉਪਾਈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੁਆਰਾ ਆਪਣੀ ਕੁਦਰਤ ਦੁਆਰਾ ਪੈਦਾ ਕੀਤੀ ਹੈ ਅਤੇ ਸਾਨੂੰ ਉਸਦੇ ਨਾਲ ਹੀ ਜੁੜਨਾ ਚਾਹੀਦਾ ਹੈ।
ਘਰ ਘਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਦਾ ਅਰਥ ਹੈ ਰਜ਼ਾ ਹੈ, ਜਿਵੇਂ ਉਹਦੀ ਆਪਣੀ ਇੱਛਾ ਹੈ, ਜਿਵੇਂ ਉਹਦੀ ਆਪਣੀ ਮੌਜ ਹੈ। ਘਰ ਘਰ ਵੇਖਿਆ ਕੀਤਾ ਹੈ ਆਪਣਾ, ਉਹ ਆਪਣੇ ਸੰਸਾਰ ਨੂੰ ਪੈਦਾ ਕਰ ਕਰਕੇ ਅਤੇ ਫਿਰ ਵੇਖਿਆ ਦਾ ਅਰਥ ਹੈ ਉਹ ਉਹਨੂੰ ਵੇਖ ਵੀ ਰਿਹਾ ਹੈ। ਸਾਰੇ ਸੰਸਾਰ ਨੂੰ ਪੈਦਾ ਕਰਕੇ ਇਕੱਲੇ ਇਕੱਲੇ ਜੀਵ ਦੀ ਨਿਗਰਾਨੀ ਅਤੇ ਨਜ਼ਰਸਾਨੀ ਵੀ ਉਹ ਕਰ ਰਿਹਾ ਹੈ, ਕੋਈ ਜੀਵ ਕਿੱਥੇ ਹੈ, ਕਿਵੇਂ ਉਸਦੀ ਪਾਲਣਾ ਪੋਸ਼ਣਾ ਕਰਨੀ ਹੈ, ਇਹ ਸਾਰਾ ਇੰਤਜ਼ਾਮ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ।
ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਤਿਸ ਪਾਵੈ ਸੋਈ ਕਰਸੀ, ਗੁਰਮੁਖੋ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਸੋਈ ਕਰਸੀ, ਉਹ ਉਹੀ ਕਰੇਗਾ, ਕਿਉਂਕਿ ਉਹਦੇ ਉੱਤੇ ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਹੋਰ ਕੋਈ ਹੁਕਮ ਕਰਨ ਵਾਲਾ ਹੈ ਹੀ ਨਹੀਂ। ਉਹ ਵਾਹਿਗੁਰੂ ਨੇ ਜੋ ਉਸਨੂੰ ਪਾਉਂਦਾ ਉਹੀ ਕੀਤਾ ਹੈ, ਉਹੀ ਕਰ ਰਿਹਾ ਹੈ, ਉਹੀ ਕਰੇਗਾ। ਹੁਕਮ ਨਾ ਕਰਨਾ ਜਾਈ, ਇਹਦੇ ਦੋ ਕਿਸਮ ਨਾਲ ਅਰਥ ਕੀਤੇ ਨੇ। ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਕੋਈ ਹੁਕਮ ਕਰਨ ਵਾਲਾ ਜਾਈ ਦਾ ਅਰਥ ਕੋਈ ਜੰਮਿਆ ਹੀ ਨਹੀਂ। ਇਸ ਲਈ ਜੋ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ ਅਤੇ ਹੋਵੇਗਾ। ਦੂਸਰਾ ਇਹਦਾ ਹੁਕਮ ਨਾ ਕਰਨਾ ਜਾਈ, ਦੂਜਾ ਭਾਵ ਇਹ ਵੀ ਮਹਾਂਪੁਰਖ ਦੱਸਦੇ ਸਨ, ਹੁਕਮ ਨਾ ਕਰਨਾ ਜਾਈ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਅੱਗੇ ਨਾ ਦਾ ਅਰਥ ਹੈ ਇਨਕਾਰ, ਨੰਨਾ ਕਾਰ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਹੈ ਜੋ ਵਾਹਿਗੁਰੂ ਦਾ ਹੁਕਮ ਹੈ ਉਹ ਸਾਰਿਆਂ ਨੂੰ ਮੰਨਣਾ ਹੀ ਪੈਂਦਾ। ਗੁਰਮੁਖ ਖੁਸ਼ ਹੋ ਕੇ ਵਾਹਿਗੁਰੂ ਦਾ ਪਾਣਾ ਮੰਨਦੇ ਨੇ ਅਤੇ ਪਾਣੇ ਨੂੰ ਮਿੱਠਾ ਕਰਕੇ ਜਾਣਦੇ ਨੇ, ਪਰ ਜਿਹੜੇ ਮਨਮੁੱਖ ਨੇ ਹੁਕਮ ਮੰਨਣਾ ਉਹਨਾਂ ਨੂੰ ਵੀ ਪੈਂਦਾ, ਪਰ ਉਹ ਔਖੇ ਹੋ ਕੇ ਰੋ ਰੋ ਕੇ ਮੰਨਦੇ ਨੇ, ਪਰ ਉਹਦੇ ਹੁਕਮ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਮੰਨਣਾ ਸਾਰਿਆਂ ਨੂੰ ਪੈਂਦਾ, ਚਾਹੇ ਕੋਈ ਹੱਸ ਕੇ ਮੰਨ ਲਵੇ, ਚਾਹੇ ਰੋ ਕੇ ਮੰਨ ਲਵੇ। ਇਸ ਲਈ ਸਾਨੂੰ ਉਸ ਵਾਹਿਗੁਰੂ ਤੇ ਹੀ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ।
ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ ਉਸ ਵਾਹਿਗੁਰੂ ਦਾ ਰੁਤਬਾ ਕਿਤਨਾ ਕੁ ਮਹਾਨ ਹੈ। ਹਜ਼ੂਰ ਕਹਿੰਦੇ ਸੋ ਪਾਤਸ਼ਾਹੋ, ਉਹ ਵਾਹਿਗੁਰੂ ਪਾਈ ਪਾਤਸ਼ਾਹ ਹੈ। ਪਾਤਸ਼ਾਹ ਤਾਂ ਦੁਨੀਆਂ ਵਿੱਚ ਹੋਰ ਵੀ ਨੇ, ਸ਼ਾਹਾਂ ਪਾਤਸ਼ਾਹਿਬ ਜਿਹੜੇ ਦੁਨੀਆਂ ਦੇ ਪਾਤਸ਼ਾਹ ਨੇ, ਔਰ ਉਹਨਾਂ ਦਾ ਵੀ ਪਾਤਸ਼ਾਹ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਭਾਈ ਰਤਨ ਸਿੰਘ ਭੰਗੂ ਨੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇੱਕ ਬੜੀ ਸੁੰਦਰ ਗੱਲ ਲਿਖੀ ਹੈ। ਜਦੋਂ ਪੰਜਾਬ ਦੀ ਧਰਤੀ 'ਤੇ ਅੰਗਰੇਜ਼ ਗਏ ਔਰ ਉਹਨਾਂ ਨੇ ਇਹ ਸਵਾਲ ਕੀਤਾ ਵੀ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਇਹ ਸਿੱਖ ਰਾਜੇ ਕਿਵੇਂ ਬਣ ਗਏ, ਤਾਂ ਉਸ ਵੇਲੇ ਰਤਨ ਸਿੰਘ ਭੰਗੂ ਨੇ ਇਹਦਾ ਇਹ ਜਵਾਬ ਦਿੱਤਾ। ਉਹ ਕਹਿਣ ਲੱਗਾ ਵੀ ਸਾਡੇ ਜਿਹੜੇ ਸਤਿਗੁਰੂ ਸਾਹਿਬਾਨ ਹੋਏ ਨੇ ਔਰ ਉਹ ਸ਼ਹਿਨਸ਼ਾਹ ਹੋਏ ਨੇ, ਸ਼ਾਹੇ ਸ਼ਹਿਨਸ਼ਾਹੇ ਗੁਰੂ ਗੋਬਿੰਦ ਸਿੰਘ, ਔਰ ਉਹਨਾਂ ਨੇ ਸਾਨੂੰ ਇਹ ਰਾਜ ਭਾਗ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿੰਨੀ ਕੋ ਸਰਦਾਰ ਬਣਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਉ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ, ਸਾਡੇ ਸਾਰੇ ਸਤਿਗੁਰੂ ਸਾਹਿਬਾਨ ਉਹ ਪਾਤਸ਼ਾਹਾਂ ਦੇ ਨਾਲੋਂ ਵੀ ਉੱਚੀ ਪਦਵੀ ਦੇ ਮਾਲਕ ਸਨ। ਔਰ ਉੱਥੇ ਲਿਖਿਆ ਹੈ ਵੀ ਇੱਕ ਰਾਜੇ ਹੁੰਦੇ ਨੇ, ਦੂਸਰੇ ਮਹਾਰਾਜੇ ਹੁੰਦੇ ਨੇ, ਤੀਸਰੇ ਪਾਤਸ਼ਾਹ ਹੁੰਦੇ ਨੇ, ਅਤੇ ਚੌਥੇ ਸ਼ਹਿਨਸ਼ਾਹ ਹੁੰਦੇ ਨੇ। ਇਹਨਾਂ ਦੇ ਫਰਕ ਕੀ ਹੁੰਦਾ ਉਹ ਵੀ ਦੱਸਿਆ ਹੈ। ਰਾਜੇ ਉਹ ਹੁੰਦੇ ਨੇ ਵੀ ਜਿਹੜੇ ਇੱਕ ਰਿਆਸਤ ਦੇ ਮਾਲਕ ਹੋਣ, ਆ ਜਿਵੇਂ ਨਾਭੇ ਪਟਿਆਲੇ ਵਾਲੇ ਹੋਏ ਨੇ ਇਹ ਰਾਜੇ, ਅਤੇ ਮਹਾਰਾਜੇ ਉਹ ਜਿਹੜੇ ਇੱਕ ਰਿਆਸਤ ਤੋਂ ਵੱਧ ਦੇ ਮਾਲਕ ਹੋਣ, ਦੋਵਾਂ ਤਿੰਨਾਂ ਰਿਆਸਤਾਂ ਦੇ ਮਾਲਕ ਹੋਣ, ਉਹਨਾਂ ਨੂੰ ਮਹਾਰਾਜੇ ਕਿਹਾ ਜਾਂਦਾ। ਅਤੇ ਪਾਤਸ਼ਾਹ ਕਿਸ ਨੂੰ ਕਿਹਾ ਜਾਂਦਾ? ਜਿਹੜਾ ਸਾਰੇ ਮੁਲਕ ਦਾ ਮਾਲਕ ਹੋਵੇ, ਪੂਰੇ ਦੇਸ਼ ਦਾ ਮਾਲਕ ਹੋਵੇ, ਉਹਨੂੰ ਪਾਤਸ਼ਾਹ ਕਿਹਾ ਜਾਂਦਾ। ਅਤੇ ਜਿਹੜਾ ਸਾਰੀ ਧਰਤੀ ਦਾ ਮਾਲਕ ਹੋਵੇ, ਉਹਨੂੰ ਚੱਕਰਵਰਤੀ ਪਾਤਸ਼ਾਹ ਕਿਹਾ ਜਾਂਦਾ। ਪਰ ਸਤਿਗੁਰੂ ਤਾਂ ਸ਼ਹਿਨਸ਼ਾਹ ਸਨ, ਉਹ ਤੇ ਗਰੀਬਾਂ ਨੂੰ ਪਾਤਸ਼ਾਹੀ ਦੇਣ ਵਾਲੇ ਸਨ। ਇਹ ਜਿਹੜੀ ਰਾਜ ਭਾਗ ਦੀ ਸਿੱਖਾਂ ਨੂੰ ਬਖਸ਼ਿਸ਼ ਹੋਈ ਹੈ, ਸਾਡੇ ਗੁਰੂ ਪਾਤਸ਼ਾਹ ਨੇ ਕੀਤੀ ਹੈ। ਇਹ ਗੱਲ ਪ੍ਰਾਚੀਨ ਪੰਥ ਪ੍ਰਕਾਸ਼ ਵਾਲੇ ਭਾਈ ਰਤਨ ਸਿੰਘ ਭੰਗੂ ਨੇ ਲਿਖੀ ਹੈ। ਹਜ਼ੂਰ ਕਹਿੰਦੇ, ਸੋ ਪਾਤਸ਼ਾਹੋ ਸ਼ਾਹਾਂ ਪਾਤਸ਼ਾਹੇ, ਪਾਤਸ਼ਾਹਾਂ ਦੇ ਵਿੱਚ ਵੀ ਫਰਕ ਹੁੰਦਾ। ਹਜ਼ੂਰ ਕਹਿੰਦੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਦੁਨੀਆਂ ਦੇ ਪਾਤਸ਼ਾਹ ਨੇ, ਅਤੇ ਇਹਦੇ ਨਾਲ ਸ਼ਾਹ ਜਿਹੜੇ ਸਵਰਗ ਦੇ ਵੀ ਦੇਵਲੋਕ ਦੇ ਪਾਤਸ਼ਾਹ ਨੇ ਇੰਦਰ ਵਰਗੇ, ਅਤੇ ਜਾਂ ਵਿਸ਼ਨੂੰ ਜਾਂ ਸ਼ਿਵਜੀ ਵਰਗੇ ਪਾਤਸ਼ਾਹਿਬ, ਉਹਨਾਂ ਦਾ ਵੀ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ। ਸਭ ਦੇਵੀ ਦੇਵਤਿਆਂ ਤੋਂ ਉੱਤੇ, ਦੀਨ ਦੁਨੀਆਂ ਦੇ ਜਿੰਨੇ ਵੀ ਪਾਤਸ਼ਾਹ ਬਣੇ ਹੋਏ ਨੇ, ਉਹਨਾਂ ਸਾਰਿਆਂ ਤੋਂ ਉੱਤੇ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ ਹੈ, ਨਾਨਕ ਰਹਿਣ ਰਜਾਈ। ਹਜ਼ੂਰ ਕਹਿੰਦੇ ਭਾਈ, ਸਾਨੂੰ ਤਾਂ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਚੰਗਾ ਲੱਗਦਾ, ਕਿਉਂਕਿ ਜਦੋਂ ਉਹ ਹੈ ਹੀ ਸਭ ਤੋਂ ਵੱਡਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਅਤੇ ਫਿਰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ। ਜਿਹੜਾ ਇਤਨਾ ਵੱਡਾ ਹੈ, ਇਹਨਾਂ ਬਰਕਤਾਂ ਦਾ ਮਾਲਕ ਹੈ, ਅਤੇ ਸਾਨੂੰ ਉਹਦੀ ਰਜ਼ਾ ਦੇ ਵਿੱਚ ਹੀ ਰਹਿ ਕੇ ਸਾਰੇ ਸੁੱਖ ਅਤੇ ਸਾਰੇ ਰਸ ਅਤੇ ਸਾਰੇ ਆਨੰਦ ਪ੍ਰਾਪਤ ਹੋ ਸਕਦੇ ਨੇ। ਇਹ ਸਿੱਖਿਆ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਇਸ ਪੌੜੀ ਨੂੰ ਵਿਸ਼ੇਸ਼ ਕਰਕੇ ਸਿੱਧਾਂ ਦੇ ਪ੍ਰਥਾਏ ਉਚਾਰਨ ਕੀਤਾ ਗਿਆ, ਦੱਸਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਦਰ ਘਰ ਦਾ ਨਕਸ਼ਾ ਇੱਥੇ ਖਿੱਚਿਆ ਹੈ ਵੀ ਕਿਵੇਂ ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ, ਕੌਣ ਕੌਣ ਕੀਰਤਨ ਕਰ ਰਹੇ ਨੇ, ਸਾਰਾ ਕੁਝ ਬੜੇ ਵਿਸਤਾਰ ਦੇ ਨਾਲ ਦੱਸਿਆ। ਫਿਰ ਨਿਮਰਤਾ ਇੰਨੀ, ਅਤੇ ਨਾਲ ਇਹ ਵੀ ਕਹਿ ਦਿੱਤਾ, ਹੋਰ ਕਿਤੇ ਗਾਵਨ ਸੀ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ, ਮੈਂ ਸਾਰਿਆਂ ਬਾਰੇ ਨਹੀਂ ਦੱਸ ਸਕਦਾ, ਜੇਤੀ ਪ੍ਰਭੂ ਜਣਾਈ ਰਸਨਾ ਤੇਤ ਪਣੀ, ਅਣਜਾਣਤ ਜੋ ਸੇਵੈ ਤੇਤੀ ਨਾ ਜਾਏ ਗਣੀ। ਐਵੇਂ ਨਾ ਕੋਈ ਮਾਣ ਕਰ ਬੈਠੇ, ਏਡੀ ਵੱਡੀ ਉੱਚੀ ਗੱਲ ਦੱਸ ਕੇ ਵੀ ਇੰਨੀ ਨਿਮਰਤਾ ਸਤਿਗੁਰੂ ਨੇ ਸਾਨੂੰ ਧਾਰਨ ਕਰਨੀ ਸਿਖਾਈ ਹੈ, ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਇਸ ਉਪਦੇਸ਼ ਨੂੰ ਆਪਾਂ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।